गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत गुरु अंगद दर्शन आप जी नूं पढ़ के सरवण करा रहे सी। आओ उसका दसवां, ग्यारहवां, बारहवां ते अखीरला तेरहवां अंग सरवण करन दी कोशिश करिए जी। दसवां अंग, श्री गुरु अंगद जी ते उन्हां दे सेवक अमरदास जी। श्री गुरु अंगद देव जी दे समय अमरदास जी अध्यात्मक प्रतिभा दा साख्यात स्वरूप सन। वह वैष्णो मत के उपाशक सन ते उन्हां दा बहुता जीवन तीर्थ यात्रा विच बतीत होया सी। 40 वार वह नंगे पैरी गंगा इशनान लई हरिद्वार गए। राह विच रब्बी भजन गाउंदे जांदे ते दया भाव नाल भरपूर रहिंदे। सारा जीवन नेकी, पवित्रता ते गरीबी विच गुजारिया। 70 साल की उम्र विच एक निक्की जी घटना ने उन्हां अंदर एक इनकलाब लियांदा। उन्हां केवल गुरु अंगद जी की सपुत्री बीबी अमरो, जो अमरदास जी के भतीजे की पत्नी सी, कोलों गुरु नानक की बाणी का मधुर गायन ही सुनिया सी। एक दिन अमृत वेले जदों बीबी जी दुध रिड़क रहे सन तो वह गुरु नानक देव जी की बाणी जपजी साहब के रब्बी संगीत नूं इस तरह उचारी जा रहे सन जिवें पंछी चै चहाउंदे ते गाउंदे उच्चे मंडलों में उड़ रहे हों। बिरद चाचे अमरदास जी ने फरिश्तियां वर्गी आवाज़ नूं सुखदाई जाता अते इस रब्बी गीत विच धड़कदी जीवन कणी नूं पहली बार पछाता ते ओह इस नूं सरवण करन लई होर भी नेड़े खलो गए। उन्हां पुछिया, इह किसदी बाणी है? साडे पिता जी दी, उस उत्तर दिता। इह गुरु नानक देव जी दी जपजी दा संगीत है। ओह इस बिरद पुरश नूं अपने पिता जी कोल लै गई। गुरु अंगद देव जी ने उन्हां दा योग सत्कार कीता, जो आयु ते समाजिक हैसियत कारण उन्हां दा हक सी। चाचा अमरदास जी गुरु अंगद देव जी दे एक बार दर्शन करके मुड़ सारी जिंदगी उन्हां दी हजूरी तो दूर ना गए। इस हजूरी दर्शन विच अमरदास जी इन्ने आनंद मगन रहिंदे सन कि जे वह इस तो वंचित किते जांदे तां एक घड़ी ना जी सकदे। उन्हां दा प्रेम इन्ना डूंगा ते तीखण सी कि वह अपने गुरु जी की हर सेवा आप करन तो बिना चैन नहीं सी पा सकते। अमृत वेले वह हर रोज़ उन्हां दे इशनान लई ब्यास दरिया तो पानी की गागर भर के लियांदे सन। उन्हां दे बस्तर धोंदे, लंगर विच प्रसाद छकाउंदे, उन्हां नूं इस प्रेम विचों अकै खुशी मिलदी ते इसे राही ही वह आपा भाव मिटाउंदे जा रहे सन। उन्होंने अपना लघु आपा पूरी तरह मेट दिता। लोग उन्होंने झला समझण लग पे। बिरद व्यक्ति जिसनों जीवन विच कोई दिलचस्पी नहीं सी, लोग उन्होंने अमरू कहण लग पे अते गोलदे भी नहीं सन। इत्थों तक के जाहिरा तौर पर गुरु अंगद जी, जो होर सब नाल मिठे बचन बोलते सन, उन्होंने नरम नहीं सन। उन्हां लई अनुशासन की कड़ाई सी। गुरु जी उन्हां नूं किरत ते प्रेम के महा आनंद की समाधि विच इकलिया ही छड़ देंदे सन ते योग भांत वह प्रीत का मोड़वां उत्तर भी देंदे सन। पर यह कला इन्नी अदृष्ट वापरदी सी अते इस उत्ते मोटा काला पड़दा इसलिए पाया जांदा सी तां जो साधारण लोकां दीआं नज़रां तों इह रब्बी प्यार का कोतक गुप्त रख्या जा सके। अमरदास जी ने अजे सलूक का कदी भी कोई गिला ना किया। साल विच एक बार गुरु अंगद जी वालों उन्होंने एक गज खद्दर का परना दिता जाता। अमरदास जी नूं पता ना लगता कि वह इस सौगात नूं किथे रखण, उसनों सिर मस्तक ते रख लैंदे। होर इहदी किहड़ी थां सी? कोई होर थां इस दे रखण लई इन्नी पवित्र नहीं सी। हर साल इस दे उत्ते वह दूजा परना बन लैंदे अते इउं 12 साल करदे रहे। बच्चियां वांग अपने प्रीतम लई तड़फदे अते विस्माद आनंद ते प्रेम रती समाधि विच उन्हां दा दीदार करदे रहिंदे। ओह होर कर भी की सकदे सन? 11वां अंक, नवें शहर दा वसेबा। नवें गुरु दे नां ते नवें शहर वसण लगे। दरिया ब्यास दे कंडे ते सिखां वालों एक नवां कस्बा वसाया गया जिसका नां गोइंदवाल रख्या गया। लोकां दी इच्छा सी कि गुरु जी उत्थे जा के निवास रखण। गुरु जी आप तां जा नहीं सकदे सन, ਇਸ ਲਈ ਉਹਨਾਂ ਨੇ ਆਪਣੇ ਪਿਆਰੇ ਸੇਵਕ ਅਮਰਦਾਸ ਜੀ ਨੂੰ ਆਗਿਆ ਕੀਤੀ ਕਿ ਉਹ ਗੋਇੰਦਵਾਲ ਜਾ ਕੇ ਆਪਣਾ ਨਿਵਾਸ ਕਰ ਲੈਣ। ਅਮਰਦਾਸ ਜੀ ਗੋਇੰਦਵਾਲ ਵਿੱਚ ਨਿਵਾਸ ਕਰਨ ਲੱਗੇ, ਪਰ ਉਹ ਹਰ ਰੋਜ਼ ਦਰਿਆ ਤੋਂ ਜਲਦੀ ਗਾਗਰ ਭਰ ਕੇ ਸਿਰ 'ਤੇ ਚੁੱਕ ਕੇ ਗੁਰੂ ਜੀ ਦੇ ਇਸ਼ਨਾਨ ਲਈ ਲਿਆਉਂਦੇ ਰਹੇ। ਇਸ ਬਿਰਧ ਅਵਸਥਾ ਵਿੱਚ ਗੰਗਾ ਦੇ ਜਲ ਦੀਆਂ ਧਾਰਾਂ ਉਹਨਾਂ ਦੇ ਨੇਤਰਾਂ ਵਿੱਚੋਂ ਵੀ ਵਹਿ ਰਹੀਆਂ ਹੁੰਦੀਆਂ ਸਨ। ਸਾਰਾ ਰਾਹ ਉਹ ਜਪਜੀ ਦਾ ਪਾਠ ਕਰਦੇ ਅਤੇ ਕੇਵਲ ਅੱਧੇ ਰਸਤੇ ਵਿੱਚ ਇੱਕ ਥਾਂ 'ਤੇ ਕੁਝ ਚਿਰ ਲਈ ਅਟਕਦੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਸਥਿਤ। ਇੱਥੇ ਯਾਤਰੀ ਆਪਣੇ ਮਹਾਨ ਬਜ਼ੁਰਗਾਂ ਦੀ ਪਵਿੱਤਰ ਯਾਦ ਵਿੱਚ ਸਵਰਗਮਈ ਆਨੰਦ ਲੈਣ ਲਈ ਦਰਸ਼ਨ ਕਰਨ ਜਾਂਦੇ ਹਨ। 12ਵਾਂ ਅੰਕ, ਪਿਆਰ ਦੀ ਸਮਾਧੀ। ਇਕੱਲਿਆਂ ਢੇਰ ਰਾਤ ਗਿਆ ਖਡੂਰ ਤੋਂ ਗੋਇੰਦਵਾਲ ਨੂੰ ਪਰਤਣ ਸਮੇਂ ਅਮਰਦਾਸ ਜੀ ਖਡੂਰ ਵੱਲ ਪਿੱਠ ਨਹੀਂ ਸਨ ਕਰਦੇ। ਜੇ ਰਾਹ ਵਿੱਚ ਤੁਰੇ ਜਾਂਦਿਆਂ ਵੀ ਉਹਨਾਂ ਦੀ ਪਿੱਠ ਆਪਣੇ ਗੁਰੂਦੇਵ ਵੱਲ ਹੋ ਜਾਂਦੀ ਤਾਂ ਉਹ ਜ਼ਿੰਦਾ ਕਿਵੇਂ ਰਹਿ ਸਕਦੇ? ਆਪਣੇ ਨੇਤਰਾਂ ਰਾਹੀਂ ਖਡੂਰ ਸਾਹਿਬ ਦੇ ਦਰਸ਼ਨ ਦੇਖਦੇ ਪੁੱਠੇ ਪੈਰੀ ਹੀ ਚੱਲਦੇ ਸਨ। ਇੱਥੇ ਅਸੀਂ ਮਹਾਨ ਬਿਰਧ ਯਾਤਰੀ ਨੂੰ, ਜਿਹੜਾ ਸਾਰਾ ਜੀਵਨ ਆਪਣੇ ਪ੍ਰੀਤਮ ਪ੍ਰਭੂ ਵੱਲ ਮੁੱਖ ਕਰਕੇ ਤੁਰਦਾ ਰਿਹਾ, ਫਿਰ ਉਸ ਪ੍ਰਤੀ ਸਮਾਧੀ ਦੇ ਥੋੜ੍ਹੇ ਬਦਲੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਜੋ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂ ਲਈ ਕਰਤਾਰਪੁਰ ਨੂੰ ਜਾਣ ਵਾਲੀ ਸੜਕ ਉੱਤੇ ਧਾਰਨ ਕੀਤੀ ਸੀ। ਇਸ ਲਈ ਧਿਆਨ ਮਗਨ ਰੂਪ ਵਿੱਚ ਉਹ ਆਪਣੇ ਪ੍ਰੀਤਮ ਦੇ ਸਥਾਨ ਵੱਲ ਪਿੱਠ ਕਰ ਹੀ ਨਹੀਂ ਸਨ ਸਕਦੇ, ਜਿੱਥੇ ਉਹਨਾਂ ਦਾ ਪ੍ਰੀਤਮ ਚਿੱਟੇ ਚਮਕਦੇ ਬਾਣੇ ਵਿੱਚ ਬੈਠਾ ਹੁੰਦਾ ਸੀ। 13ਵਾਂ ਅਤੇ ਅਖੀਰਲਾ ਅੰਕ, ਸੇਵਕ ਨੂੰ ਗੁਰਿਆਈ। ਇੱਕ ਵਾਰ ਸ੍ਰੀ ਅਮਰਦਾਸ ਜੀ ਜਦੋਂ ਬਿਆਸ ਦੇ ਜਲ ਦੀ ਗਾਗਰ ਭਰੀ ਸਿਰ ਉੱਤੇ ਚੁੱਕੀ ਖਡੂਰ ਦੇ ਨੇੜੇ ਪੁੱਜੇ ਤਾਂ ਜੁਲਾਹੇ ਦੇ ਘਰ ਦੇ ਬਾਰ ਬਾਰ ਖੱਡੀ ਦੇ ਨੇੜੇ ਗੱਡੇ ਕਿਲੇ ਨਾਲ ਠੇਡਾ ਖਾ ਕੇ ਧਰਤੀ 'ਤੇ ਡਿੱਗ ਪਏ। ਸਿਆਲ ਦੀ ਠੰਡੀ ਠੰਡੀ ਮੀਂਹ ਭਿੱਜੀ ਅਤੇ ਕਾਲੀ ਰਾਤ ਸੀ। ਡਿੱਗਣ 'ਤੇ ਖੜਾਕ ਨਾਲ ਨਰਮ ਵਿਛੋਣੇ ਉੱਤੇ ਪਈ ਜੁਲਾਹੀ ਦੀ ਪਤਨੀ ਦੀ ਮਿੱਠੀ ਨੀਂਦ ਭੰਗ ਹੋ ਗਈ ਅਤੇ ਉਸਨੇ ਖਿੱਚ ਕੇ ਆਪਣੇ ਕੋਲ ਪਏ ਪਤੀ ਤੋਂ ਪੁੱਛਿਆ, ਹਾਏ ਹਾਏ, ਇਸ ਵੇਲੇ ਕਿਹੜਾ ਸਾਡੇ ਬੂਹੇ ਅੱਗੇ ਇੰਝ ਡਿੱਗ ਸਕਦਾ ਹੈ? ਪਤੀ ਬੋਲਿਆ, ਨਿਥਾਵੇਂ ਅਮਰੂ ਝੱਲੇ ਤੋਂ ਬਿਨਾਂ ਹੋਰ ਕਿਹੜਾ ਹੋ ਸਕਦਾ ਹੈ, ਜੋ ਨਾ ਕਦੇ ਸੌਂਦਾ ਹੈ, ਨਾ ਆਰਾਮ ਕਰਦਾ ਹੈ ਅਤੇ ਨਾ ਹੀ ਕਦੇ ਥੱਕਦਾ ਹੈ। ਇਹ ਖਬਰ ਗੁਰੂ ਅੰਗਦ ਜੀ ਤੱਕ ਪੁੱਜ ਗਈ। ਇਹ ਜੁਲਾਹੇ ਵੱਲੋਂ ਬੋਲਿਆ ਹੋਇਆ ਸ਼ਬਦ ਨਿਥਾਵਾਂ ਗੁਰੂ ਜੀ ਦੇ ਦਿਲ ਵਿੱਚ ਖੁੱਭ ਗਿਆ। ਉਹਨਾਂ ਨੇ ਬਿਰਧ ਅਮਰਦਾਸ ਜੀ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ। ਇਸ ਮਿਲਣੀ ਵਿੱਚੋਂ ਸਾਡੇ ਆਕਾਸ਼ ਉੱਤੇ ਨਵਾਂ ਸੂਰਜ ਉਦੇ ਹੋਇਆ, ਜੋ ਸਾਡੇ ਗੁਰੂ ਦੇਵ ਗੁਰੂ ਅਮਰਦਾਸ ਜੀ ਸਨ। ਮੇਰਾ ਅਮਰਦਾਸ, ਗੁਰੂ ਜੀ ਨੇ ਬਚਨ ਕੀਤਾ, ਮੇਰਾ ਅਮਰਦਾਸ ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਮੇਰਾ ਅਮਰਦਾਸ ਆਪ ਗੁਰੂ ਨਾਨਕ ਦਾ ਸਰੂਪ ਹੈ। ਉਹਨਾਂ ਨੇ 5 ਪੈਸੇ 'ਤੇ ਨਰੇਲ ਮੰਗਵਾ ਕੇ ਗੁਰੂ ਨਾਨਕ ਦੇ ਸਮਾਨ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ ਅਤੇ ਇਸ ਤਰ੍ਹਾਂ ਲੋਕਾਈ ਦੇ ਦਿਲਾਂ ਦਾ ਤਖ਼ਤ ਉਹਨਾਂ ਨੂੰ ਬਖਸ਼ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।